ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀਓ। ਗਾਉੜੀ ਕਬੀਰ ਜੀ ਪਿੰਡ ਮੋਇ ਜਿਉ ਕਹਿ ਕਰ ਜਾਤਾ, ਸ਼ਬਦ ਅਤੀਤ ਅਨਾਹਦ ਰਾਤਾ। ਪਿੰਡ ਮੋਇ ਜਿਉ ਕਹਿ ਕਰ ਜਾਤਾ, ਸ਼ਬਦ ਅਤੀਤ ਅਨਾਹਦ ਰਾਤਾ। ਜਿਨ ਰਾਮ ਜਾਣਿਆ ਤਿਨਹ ਪਛਾਣਿਆ, ਜਿਉ ਗੂੰਗੇ ਸਾਕਰ ਕਰ ਮਨ ਮਾਨਿਆ। ਜਿਨ ਰਾਮ ਜਾਣਿਆ ਤਿਨਹ ਪਛਾਣਿਆ, ਜਿਉ ਗੂੰਗੇ ਸਾਕਰ ਮਨ ਮਾਨਿਆ। ਐਸਾ ਗਿਆਨ ਕਥੈ ਬਨਵਾਰੀ, ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ ਰਹਾਉ। ਸੋ ਗੁਰ ਕਰੋ ਜੇ ਬਹੁਰ ਨਾ ਕਰਨਾ, ਸੋ ਪਦ ਰਵੋ ਜੇ ਬਹੁਰ ਨਾ ਰਵਨਾ। ਸੋ ਧਿਆਨ ਤਰੋ ਜੇ ਬਹੁਰ ਨਾ ਤਰਨਾ, ਐਸੇ ਮਰੋ ਜੇ ਬਹੁਰ ਨਾ ਮਰਨਾ। ਉਲਟੀ ਗੰਗਾ ਜਮਨ ਮਿਲਾਵੋ, ਬਿਨ ਜਲ ਸੰਗਮ ਮਨ ਮਹਿ ਨਾਵੋ। ਲੋਚਾ ਸੰਸਰ ਇਹੋ ਬਿਵਹਾਰਾ, ਤਤ ਵਿਚਾਰ ਕਿਆ ਅਵਰ ਵਿਚਾਰਾ। ਆਪ ਤੇਜ ਬਾਏ ਪ੍ਰਿਥਮੀ ਆਕਾਸਾ, ਐਸੀ ਰਹਿਤ ਰਹੋ ਹਰ ਪਾਸਾ। ਕਹਿ ਕਬੀਰ ਨਿਰੰਜਨ ਤਿਆਵੋ, ਤਿਤ ਕਰ ਜਾਓ ਜੇ ਬਹੁਰ ਨਾ ਆਵੋ। ਕਹਿ ਕਬੀਰ ਨਿਰੰਜਨ ਤਿਆਵੋ, ਤਿਤ ਕਰ ਜਾਓ ਜੇ ਬਹੁਰ ਨਾ ਆਵੋ। ਗੌੜੀ ਕਬੀਰ ਜੀ ਪਿੰਡ ਮੋਇ ਜਿਉ ਕਹਿ ਕਰ ਜਾਤਾ, ਸ਼ਬਦ ਅਤੀਤ ਅਨਾਹਦ ਰਾਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਓ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੇ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਦੋਹੇ ਥਾ ਬਾਣੀ ਕਾ ਬੋਹੇ ਥਾ, ਇਹ ਨਾਨਾ ਸਤਿਗੁਰੂ ਦਾ ਵਰਦਾਨ ਸਫਲ ਕਰਦਿਆਂ ਹੋਇਆਂ ਜਦੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤਾਂ ਉੱਥੇ 15 ਉਹਨਾਂ ਭਗਤਾਂ ਮਹਾਂਪੁਰਖਾਂ ਦੀ ਬਾਣੀ ਵੀ ਦਰਜ ਕੀਤੀ ਜਿਨ੍ਹਾਂ ਨੇ ਭਗਤੀ ਕਰਕੇ ਸਿਮਰਨ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕੀਤੀ। ਉਹਨਾਂ ਦੇ ਜੀਵਨ ਦੇ ਜੋ ਮਹਾਨ ਕਰਤੱਵ ਸਨ ਉਹਨਾਂ ਨੂੰ ਲੁਗਾਈ ਨਾਲ ਸਾਂਝਾ ਕਰਨ ਵਾਸਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਭਗਤਾਂ ਦੀ ਬਾਣੀ ਵੀ ਆਪਣੀ ਬਾਣੀ ਵਿੱਚ ਸ਼ਾਮਿਲ ਕੀਤੀ। ਸੋ ਆਪ ਸੰਗਤਾਂ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੀ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਗੌੜੀ ਰਾਗ ਦੇ ਅੰਦਰ ਭਗਤ ਕਬੀਰ ਜੀ ਨੇ ਜੋ ਪਾਵਨ ਪਵਿੱਤਰ ਉਪਦੇਸ਼ ਦਿੱਤੇ ਉਹਨਾਂ ਦੀ ਵਿਚਾਰ ਚੱਲ ਰਹੀ ਹੈ। ਇਸ ਪਾਵਨ ਪਵਿੱਤਰ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ ਉਹਦੇ ਵਿੱਚ ਭਗਤ ਕਬੀਰ ਜੀ ਨੇ ਜੋ ਆਪਣਾ ਭਗਤ ਯੋਗ ਦਾ ਸਿਧਾਂਤ ਹੈ ਉਹਨੂੰ ਉਜਾਗਰ ਕੀਤਾ ਹੈ। ਐਸਾ ਗਿਆਨ ਕਥੈ ਬਨਵਾਰੀ, ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ ਰਹਾਉ, ਇਹ ਹਨ ਸਿਧਾਂਤ ਰੂਪ ਪੰਕਤੀਆਂ। ਭਗਤ ਕਬੀਰ ਜੀ ਫਰਮਾਉਂਦੇ ਹਨ ਐਸਾ ਗਿਆਨ, ਅਜਿਹਾ ਵਾਸਤਵ ਗਿਆਨ, ਯਥਾਰਥ ਗਿਆਨ ਕਥੈ ਬਨਵਾਰੀ, संसार बाग दा माली अकाल पुरख वाहिगुरु ही कथन कर रहा है। भाव जड़ा यथार्थ ज्ञान है वो अकाल पुरख वाहिगुरु ही अपने प्यारियां नू सरवण करवाउंदा है। मन रे पवन दृढ़ सुखमन नारी मन नू संबोधन करके भगत जी फरमाउंदे हन कि ऐ मना जे तू भी उस ज्ञान दे नाल सांझ पाउनी है फिर अपने पवन सुहासां नू सुखमन नारी सुखमना नाड़ी दे विच दृढ़ दा अर्थ है टिकाउणा कर। इहदा मतलब यह है अपने सुहासां नू सिमरन दे नाल जोड़ के सुखमना नाड़ी विच टिका सुखमना नाड़ी प्रवटियां दे विचकार है। पहला जो साड़ी नासका है इहदियां दो सुरां ने इड़ा ते पिंगला। इड़ा पिंगला सुरां द्वारा अभ्यास करके वाहिगुरु नाम दा सिमरन करके फिर सुखमना नाड़ी विच अपनी सुरत नू ते सुहासा नू टिकाउणा है ते फिर थानू उस वास्तविक ज्ञान दी कुछ ना कुछ सोझी प्राप्त हो सकती है। कुछ विद्वान ये भी गल आखदे ने कि भगत कबीर जी भगती करदे सन ते उन्हां ने योग मत बारे विच कुछ कुछ जिक्र भी किते हन। इहदे प्रथाएं महापुरखे विचार दसदे सन। भगत कबीर जी नूं सब तो पहला ये अनुभव होया कि धार्मिक विद्या शास्त्री विद्या पढ़नी चाहीदी है। कबीर मैं जान्यो पढ़बो भलो पढ़बे स्यो पल जोग। भगत कबीर जी ने पहला धर्म ग्रंथां दा अध्ययन किया। जदों धार्मिक ज्ञान हासिल करके आत्मक शांति ना प्राप्त हो सकी यथार्थ ज्ञान ना मिल सकिया तां उन्हां ने योग साधना करनी शुरू कर दिती। कबीर मैं जान्यो पढ़बो भलो पढ़बे स्यो पल जोग। जो करदिया होया भी जदों मन दी पूर्ण खेड़े वाली अवस्था ना बनी तां भगत कबीर जी भगती विच लग गए। कबीर मैं जान्यो पढ़बो भलो पढ़बे स्यो पल जोग। भगत ना छाडो राम की पावे निंदो लोक। कबीर जी दा मार्ग भगती दा मार्ग सी पर कुछ कुछ योग दे भी तजर्बे उन्हां ने कीते इसलिए उन्हां ने अपनी बाणी दे विच कुछ कुछ योग मत दियां विचारां भी शामिल कर दित्तियां। जिवें कि इह शब्द है ऐसा ज्ञान कथै बनवारी मन रे पवन दृढ़ सुखमन नारी। ऐसा ज्ञान ते अकाल पुरख वाहिगुरु ही अपने प्यारियां नूं सरवण करवाउंदा है। मन रे पवन दृढ़ सुखमन नारी कि ऐ मना जे तू भी उस ज्ञान दे नाल सांझ पाउणी है तां अपने पवन सुहासां नूं सुखमना नाड़ी विच टका फिर तैनू भी कुछ ना कुछ ज्ञान दी झलक मिल सकदी है। दूजा भगती वाद दे पक्ष तों महापुरख इस पंक्ति दा अर्थ इउं वी करदे सन। मन रे पवन दृढ़ सुख मन नारी कि ऐ मना पवन वांगू जो चंचल मन है इस नूं दृढ़ दा अर्थ है रोक के। जिहड़ा हवा वांगू चंचल मन है इहनूं रोक के सुखमन नारी मन नूं सुख देण वाली जो नारी अकाल पुरख वाहिगुरु दी भगती है। मन नूं सुख देण वाली नारी वाहिगुरु दी भगती है उस प्रेमा भगती विच अपने मन नूं जोड़ फिर भगती नाल ही ਅੱਗੇ ਯਥਾਰਥ ਗਿਆਨ ਪ੍ਰਾਪਤ ਹੁੰਦਾ ਹੈ। ਲੋ ਹੁਣ ਆਰੰਭ ਤੋਂ ਭਗਤ ਕਬੀਰ ਜੀ ਦੇ ਪਾਸ ਕੁਛ ਪ੍ਰੇਮੀ ਆਏ ਨੇ, ਉਹਨਾਂ ਨੇ ਕੁਝ ਸਵਾਲ ਕੀਤੇ ਨੇ ਅਤੇ ਭਗਤ ਜੀ ਨੇ ਉਹਨਾਂ ਦਾ ਜਵਾਬ ਦਿੱਤਾ ਹੈ। ਆਪ ਸੰਗਤਾਂ ਇਸ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਕਬੀਰ ਜੀ ਪਿੰਡ ਮੂਹੈ ਜਿਓ ਕਹਿ ਕਰ ਜਾਤਾ, ਸ਼ਬਦ ਅਤੀਤ ਅਨਾਹਦ ਰਾਤਾ।
ਗੌੜੀ ਰਾਗ ਵਿੱਚ ਭਗਤ ਕਬੀਰ ਜੀ ਉਪਦੇਸ਼ ਦੇ ਰਹੇ ਹਨ, ਪਿੰਡ ਮੂਹੈ ਜਿਓ ਕਿਹੇ ਕਰ ਜਾਤਾ। ਪਿੰਡ ਦਾ ਅਰਥ ਹੈ ਸਰੀਰ। ਪਿੰਡ ਮੂਹੈ ਜਦੋਂ ਸਰੀਰ ਮਰ ਜਾਂਦਾ ਹੈ, ਇਹ ਸਰੀਰ ਸਾਹ ਸੱਤਾਹੀਣ ਹੋ ਜਾਂਦਾ ਹੈ। ਜਿਓ ਕਿਹੇ ਕਰ ਜਾਤਾ, ਜਿਹੜਾ ਇਸ ਪਿੰਡ ਸਰੀਰ ਵਿੱਚ ਜਿਓ ਦਾ ਅਰਥ ਜੀਵ ਆਤਮਾ ਹੈ, ਕਿਹੇ ਕਰ ਜਾਤਾ, ਉਹ ਕਿਹੜੇ ਘਰ ਦੇ ਵਿੱਚ ਚਲਿਆ ਜਾਂਦਾ ਹੈ। ਭਾਵ ਸਰੀਰ ਤਾਂ ਜੜ ਹੈ, ਇਹ ਤਾਂ ਇੱਥੇ ਹੀ ਪਿਆ ਰਹਿ ਜਾਂਦਾ ਹੈ। ਪਿੰਡ ਮੂਹੈ ਜਦੋਂ ਮਨੁੱਖ ਚੜ੍ਹਾਈ ਕਰ ਜਾਂਦਾ ਹੈ, ਸਰੀਰ ਛੱਡ ਦਿੰਦਾ ਹੈ, ਅਤੇ ਜੀਵ ਆਤਮਾ ਕਿਹੇ ਕਰ ਜਾਤਾ, ਵੀ ਉਹ ਕਿਹੜੇ ਘਰ ਦੇ ਵਿੱਚ ਚਲਿਆ ਜਾਂਦਾ ਹੈ। ਇਹਦਾ ਅੱਗੇ ਉੱਤਰ ਹੈ, ਸ਼ਬਦ ਅਤੀਤ ਅਨਾਹਦ ਰਾਤਾ। ਜਿਹੜਾ ਗੁਰਮੁਖ ਦਾ ਗਿਆਨਵਾਨ ਪੁਰਸ਼ ਦਾ ਜੀਵ ਹੈ, ਸ਼ਬਦ ਉਹ ਗੁਰੂ ਸ਼ਬਦ ਨਾਲ ਜੁੜ ਕੇ ਅਤੇ ਅਤੀਤ ਤਿਰਗੁਣ ਅਤੀਤ ਅਵਸਥਾ ਨੂੰ ਪ੍ਰਾਪਤ ਕਰਕੇ, ਕਿਉਂਕਿ ਸ਼ਬਦ ਦੁਆਰਾ ਤਿਰਗੁਣ ਅਤੀਤ ਅਵਸਥਾ ਪ੍ਰਾਪਤ ਹੁੰਦੀ ਹੈ। ਅਨਾਹਦ ਰਾਤਾ, ਅੱਗੇ ਜੋ ਅਨਹਦ ਸ਼ਬਦ ਹੈ, ਵਾਜੇ ਅਨਹਦ ਤੁਰੇ, ਉਸ ਅਨਹਦ ਸ਼ਬਦ ਦੇ ਵਿੱਚ ਰਾਤਾ ਦਾ ਅਰਥ ਮਿਲ ਜਾਂਦਾ ਹੈ। ਭਾਵ ਜਿਹੜਾ ਗਿਆਨਵਾਨ ਪੁਰਸ਼ ਹੈ, ਜਦੋਂ ਉਸਦਾ ਸਰੀਰ ਛੁੱਟ ਜਾਂਦਾ ਹੈ, ਉਹਦਾ ਜੀਵ ਆਤਮਾ ਸ਼ਬਦ ਦੁਆਰਾ ਤਿਰਗੁਣ ਅਤੀਤ ਅਵਸਥਾ ਨੂੰ ਪ੍ਰਾਪਤ ਕਰਕੇ ਅਨਾਹਦ ਰਾਤਾ, ਅਨਾਹਦ ਹੱਦ ਤੋਂ ਰਹਿਤ ਜੋ ਅਨਹਦ ਸ਼ਬਦ ਹੈ ਉਹਦੀ ਧੁਨੀ ਵਿੱਚ ਮਿਲ ਜਾਂਦਾ ਹੈ, ਅਥਵਾ ਅਨਾਹਦ ਅਰਥ ਹੱਦ ਤੋਂ ਰਹਿਤ ਜੋ ਅਕਾਲ ਪੁਰਖ ਹੈ ਉਹਦੇ ਵਿੱਚ ਮਗਨ ਹੋ ਜਾਂਦਾ ਹੈ।
ਜਿਨ ਰਾਮ ਜਾਣਿਆ ਤਿਨਹਿ ਪਛਾਣਿਆ, ਜਿਉ ਗੂੰਗੇ ਸਾਕਰ ਮਨ ਮਾਨਿਆ।
ਲੋ ਭਗਤ ਜੀ ਨੂੰ ਉਹ ਪ੍ਰੇਮੀ ਕਹਿਣ ਲੱਗੇ, ਮਹਾਰਾਜ ਸਾਨੂੰ ਕੁਝ ਹੋਰ ਦੱਸੋ, ਉਹਨਾਂ ਗੁਰਮੁਖਾਂ ਦੀ ਅਵਸਥਾ ਕਿਹੋ ਜੀ ਹੁੰਦੀ ਹੈ? ਤਾਂ ਭਗਤ ਜੀ ਕਹਿੰਦੇ ਨੇ, ਜਿਨ ਰਾਮ ਜਾਣਿਆ, ਗੁਰਮੁਖੋ ਜਿਨ੍ਹਾਂ ਨੇ ਉਸ ਰਾਮ ਵਿਆਪਕ ਸਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਿਆ ਹੈ, ਤਿਨਹਿ ਹੈ ਪਛਾਣਿਆ, ਫਿਰ ਉਹਨਾਂ ਨੇ ਉਹਦੀ ਪਛਾਣ ਵੀ ਕਰ ਲਈ। ਕਿਉਂਕਿ ਗਿਆਨ ਦੋ ਪ੍ਰਕਾਰ ਦਾ ਹੈ, ਇੱਕ ਪਰੋਕਸ਼ ਗਿਆਨ ਹੈ ਅਤੇ ਦੂਸਰਾ ਹੈ ਪ੍ਰਤੱਖ ਗਿਆਨ, ਜਿਸਨੂੰ ਅਪਰੋਕਸ਼ ਗਿਆਨ ਵੀ ਕਹਿੰਦੇ ਨੇ। ਜਿਨ ਰਾਮ ਜਾਣੇ ਆ, ਜਿਸਨੇ ਵਾਹਿਗੁਰੂ ਨੂੰ ਜਾਣ ਲਿਆ, ਜਾਣਨਾ ਪਰੋਖ ਗਿਆਨ ਹੈ ਅਤੇ ਉਹਦੇ ਪ੍ਰਤੱਖ ਦਰਸ਼ਨ ਦੀਦਾਰੇ ਕਰਨੇ, ਇਹ ਪ੍ਰਤੱਖ ਗਿਆਨ ਹੈ। ਹਜ਼ੂਰ ਕਹਿੰਦੇ ਨੇ, ਜਿਨ ਰਾਮ ਜਾਣੇ ਆ, ਜਿਸਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਿਆ ਹੈ, ਭਾਵ ਜਿਨ੍ਹਾਂ ਨੇ ਪਰੋਖ ਗਿਆਨ ਉਹਦਾ ਹਾਸਲ ਕਰ ਲਿਆ ਹੈ, ਫਿਰ ਉਹਨਾਂ ਨੇ ਅਪਰੋਕਸ਼ ਗਿਆਨ ਦੁਆਰਾ ਉਹਨੂੰ ਪਛਾਣ ਲਿਆ ਹੈ, ਫਿਰ ਜਿਹੜਾ ਆਨੰਦ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਉਹ ਦੱਸਿਆ ਨਹੀਂ ਜਾ ਸਕਦਾ। ਭਗਤ ਜੀ ਅੱਗੇ ਉਦਾਹਰਣ ਦਿੰਦੇ ਹਨ, ਜਿਉਂ ਗੂੰਗੇ ਸਾਕਰ ਮਨ ਮਾਨਿਆ, ਜਿਵੇਂ ਕਿਸੇ ਗੂੰਗੇ ਆਦਮੀ ਦਾ ਸ਼ੱਕਰ ਉੱਤੇ ਮਨ ਮੰਨਦਾ ਹੈ, ਮਨ ਪਤੀਜਦਾ ਹੈ, ਮਨ ਪ੍ਰਸੰਨ ਹੁੰਦਾ ਹੈ, ਪਰ ਉਹ ਉਹਦੇ ਸਵਾਦ ਬਾਰੇ ਨਹੀਂ ਦੱਸ ਸਕਦਾ। ਇਸੇ ਤਰ੍ਹਾਂ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦੀਦਾਰੇ ਹੋ ਜਾਂਦੇ ਹਨ, ਬੇਦ ਕਤੇਬ ਸੰਸਾਰ ਹੱਬਾ ਹੂੰ ਬਾਹਰਾ, ਨਾਨਕਾ ਪਾਤਸ਼ਾਹੋ ਦਿਸੈ ਜਾਹਰਾ, ਜਿਨ੍ਹਾਂ ਨੂੰ ਪ੍ਰਤੱਖ ਰੂਪ ਦੇ ਵਿੱਚ ਉਸ ਵਾਹਿਗੁਰੂ ਦੇ ਦਰਸ਼ਨ ਹੁੰਦੇ ਹਨ, ਫਿਰ ਉਹ ਉਹਦੇ ਬਾਰੇ ਕੁਝ ਵੀ ਨਹੀਂ ਦੱਸ ਸਕਦੇ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ, ਜਿਉਂ ਗੂੰਗੇ ਸ਼ਾਕਰ ਮਨ ਮੰਨਿਆ, ਜਿਵੇਂ ਗੁੰਗੇ ਆਦਮੀ ਦਾ ਸ਼ੱਕਰ ਉੱਤੇ ਮਨ ਮੰਨਦਾ ਹੈ, ਮਨ ਪਤੀਜਦਾ ਹੈ, ਖੁਸ਼ ਹੁੰਦਾ ਹੈ, ਪਰ ਉਹਦੇ ਬਾਰੇ ਦੱਸ ਕੁਝ ਨਹੀਂ ਸਕਦਾ। ਇਸੇ ਤਰ੍ਹਾਂ ਜਿਨ੍ਹਾਂ ਨੂੰ ਵਾਹਿਗੁਰੂ ਦਾ ਪ੍ਰਤੱਖ ਗਿਆਨ ਪ੍ਰਾਪਤ ਹੋ ਜਾਂਦਾ ਹੈ, ਉਹਨੂੰ ਅਨੁਭਵ ਕਰਦੇ ਨੇ, ਪਰ ਉਹਦੇ ਬਾਰੇ ਦੱਸ ਕੁਝ ਵੀ ਨਹੀਂ ਸਕਦੇ।
ਐਸਾ ਗਿਆਨ ਕਥਾ ਬਨਵਾਰੀ, ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ ਰਹਾਉ।
ਲੋ ਭਗਤ ਜੀ ਕਹਿੰਦੇ ਨੇ, ਐਸਾ ਯਥਾਰਥ ਗਿਆਨ ਹੈ, ਇਹਦੇ ਬਾਰੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਕਥਨ ਕਰਦਾ ਹੈ, ਅਥਵਾ ਜੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਸਰੂਪ ਧਾਰਨ ਕੀਤਾ ਹੈ। ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਕਿਉਂਕਿ ਐਸਾ ਗਿਆਨ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਭਗਤ ਕਬੀਰ ਜੀ ਨੂੰ ਪ੍ਰਾਪਤ ਹੋਇਆ ਸੀ। ਐਸਾ ਗਿਆਨ ਕਥਾ ਬਨਵਾਰੀ, ਐਸਾ ਜਿਹੜਾ ਯਥਾਰਥ ਗਿਆਨ ਹੈ, ਇਹਦੇ ਬਾਰੇ ਉਹ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਗੋਬਿੰਦ ਰੂਪ ਹੀ ਕਥਨ ਕਰਦੇ ਹਨ। ਹੋਰ ਕਿਸੇ ਨੂੰ ਉਸ ਯਥਾਰਥ ਗਿਆਨ ਬਾਰੇ ਇੰਨਾ ਇਲਮ ਨਹੀਂ ਪ੍ਰਾਪਤ ਹੋ ਸਕਿਆ। ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ, ਇਸੇ ਲਈ ਭਗਤ ਜੀ ਕਹਿੰਦੇ ਨੇ, ਐ ਮਨਾ, ਜੇ ਤੂੰ ਵੀ ਉਸ ਗਿਆਨ ਨੂੰ ਹਾਸਲ ਕਰਨਾ ਹੈ ਤੇ ਆਪਣੇ ਸਵਾਸਾਂ ਨੂੰ ਸੁਖਮਨਾ ਨਾੜੀ ਵਿੱਚ ਟਿਕਾ, ਅਥਵਾ ਜਿਹੜਾ ਹਵਾ ਵਾਂਗੂ ਚੰਚਲ ਮਨ ਹੈ ਇਹਨੂੰ ਦ੍ਰਿੜ ਰੋਕ ਕੇ ਆਪਣੇ ਮਨ ਨੂੰ ਕਾਬੂ ਕਰਕੇ ਸੁਖਮਾ ਨਾਰੀ ਮਨ ਨੂੰ ਸੁਖ ਦੇਣ ਵਾਲੀ ਭਗਤੀ ਨਾਲ ਜੋੜ। ਜਦੋਂ ਭਗਤੀ ਕਰੇਗਾ, ਭਗਤੀ ਨਾਲ ਲੱਗੇ ਯਥਾਰਥ ਗਿਆਨ ਪ੍ਰਾਪਤ ਹੋਵੇਗਾ।
ਸੋ ਗੁਰ ਕਰੋ ਜੈ ਬਹੁਰ ਨਾ ਕਰਨਾ, ਸੋ ਪਦ ਰਹੋ ਜੈ ਬਹੁਰ ਨਾ ਰਵਨਾ।
ਉਹ ਕਿਹੜਾ ਗਿਆਨ ਹੈ ਯਥਾਰਥ ਗਿਆਨ, ਰਹਾਓ ਵਿਸਰਾਮ ਦੇ ਕੇ ਉਹਦੇ ਬਾਰੇ ਭਗਤ ਦੀ ਚਾਨਣਾ ਪਾਉਂਦੇ ਹਨ, ਇਹ ਗੁਰੂ ਨਾਨਕ ਦਾ ਮਤ ਹੈ। ਸੋ ਗੁਰ ਕਰੋ, ਤੁਸੀਂ ਉਸ ਗੁਰੂ ਨੂੰ ਗੁਰੂ ਧਾਰਨ ਕਰੋ ਜੀ, ਬਹੁਰ ਨਾ ਕਰਨਾ, ਜਿਸ ਨੂੰ ਗੁਰੂ ਧਾਰਨ ਕਰਕੇ ਫਿਰ ਦੁਬਾਰਾ ਹੋਰ ਗੁਰੂ ਨਾ ਧਾਰਨ ਕਰਨਾ ਪਵੇ। ਇਹਦਾ ਮਤਲਬ ਇਹ ਹੈ, ਤੁਸੀਂ ਉਹ ਸੱਚੇ ਗੁਰੂ ਨੂੰ ਗੁਰੂ ਧਾਰਨ ਕਰੋ ਜਿਹਨੂੰ ਇੱਕ ਵਾਰੀ ਗੁਰੂ ਧਾਰਨ ਕਰਨ ਤੋਂ ਬਾਅਦ ਹੋਰ ਗੁਰੂ ਦੀ ਲੋੜ ਹੀ ਨਾ ਰਹਿ ਜਾਵੇ। ਉਹ ਐਸਾ ਗੁਰੂ ਕੌਣ ਹੈ? ਐਸਾ ਗੁਰੂ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ। ਜਿਵੇਂ ਕਿ ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਹੈ, ਤਤ ਨਿਰੰਜਨ ਜੋਤ ਸਬਾਈ ਸੋਹੰ ਭੇਦ ਨਾ ਕੋਈ ਜੀਉ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ। ਉਹ ਅਕਾਲ ਪੁਰਖ ਗੁਰੂਆਂ ਦਾ ਗੁਰੂ ਹੈ, ਤੁਸੀਂ ਉਹਨੂੰ ਆਪਣਾ ਗੁਰੂ ਧਾਰਨ ਕਰੋ, ਫਿਰ ਦੁਬਾਰਾ ਤੁਹਾਨੂੰ ਮੁੜ ਕੇ ਹੋਰ ਕੋਈ ਗੁਰੂ ਧਾਰਨ ਕਰਨ ਦੀ ਲੋੜ ਹੀ ਨਹੀਂ ਰਹੇਗੀ। ਕਿਉਂ? ਹਜ਼ੂਰ ਦੇ ਬਚਨ ਹੈ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਅਸਲੀ ਸਤਿਗੁਰੂ ਅਕਾਲ ਪੁਰਖ ਹੈ, ਉਹ ਸਰਵ ਵਿਆਪਕ ਹੈ, ਉਹਨੂੰ ਗੁਰੂ ਧਾਰਨ ਕਰੋ। ਦੂਸਰਾ ਇਹਦਾ ਅਰਥ ਇਹ ਵੀ ਹੈ, ਸੋ ਗੁਰ ਕਰੋ, ਤੁਸੀਂ ਉਹ ਗੁਰੂ ਨੂੰ ਗੁਰੂ ਧਾਰਨ ਕਰੋ ਜਿਸ ਨੂੰ ਧਾਰਨ ਕਰਨ ਤੋਂ ਬਾਅਦ ਹੋਰ ਦੁਬਾਰਾ ਕੋਈ ਗੁਰੂ ਧਾਰਨ ਕਰਨ ਦੀ ਲੋੜ ਨਾ ਰਵੇ। ਉਹ ਗੁਰੂ ਕੌਣ ਹੈ? ਉਹ ਹੈ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਹ ਸਾਡੇ ਸਿੱਖਾਂ ਦੇ ਗੁਰੂ ਨੇ। ਕਲਗੀਧਰ ਪਾਤਸ਼ਾਹ ਨੇ ਅੰਤਮ ਸਮੇਂ ਇੱਕ ਸਾਰੀ ਸਿੱਖ ਕੌਮ ਨੂੰ ਹੁਕਮ ਕੀਤਾ ਸੀ, ਜੋ ਹਰ ਗੁਰਸਿੱਖ ਮਾਈ ਭਾਈ ਨੂੰ ਯਾਦ ਰੱਖਣਾ ਚਾਹੀਦਾ। ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੇ ਖੋ ਸ਼ਬਦ ਮੈਂ ਲੇਹ। ਸ਼ਬਦ ਗੁਰੂ ਅਮਰ ਗੁਰੂ ਹੈ, ਸ਼ਬਦ ਗੁਰੂ ਅਵਿਨਾਸ਼ੀ ਗੁਰੂ ਹੈ, ਸ਼ਬਦ ਗੁਰੂ ਸਦੈਵੀ ਗੁਰੂ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬਹੁਰਨ। ਇਹ ਗੁਰੂ ਨਾਨਕ ਸਾਹਿਬ ਦੀ ਵਾਕ ਹੈ। ਸਿੱਧਾਂ ਨੇ ਵੀ ਪੁੱਛਿਆ ਸੀ, ਤੇਰਾ ਕਵਨ ਗੁਰੂ ਜਿਸਕਾ ਤੂੰ ਚੇਲਾ, ਤਾਂ ਸਤਿਗੁਰੂ ਦਾ ਜਵਾਬ ਸੀ, ਸ਼ਬਦ ਗੁਰੂ ਸੁਰੋ ਤੁਨ ਚਿੱਲਾ। ਸ਼ਬਦ ਹੀ ਗੁਰੂ ਹੈ, ਇਸ ਲਈ ਸ਼ਬਦ ਨੂੰ ਗੁਰੂ ਧਾਰਨ ਕਰੋ। ਸਰੀਰ ਨੂੰ ਗੁਰੂ ਨਹੀਂ ਧਾਰਨ ਕਰਨਾ ਚਾਹੀਦਾ। ਜਿਹੜੇ ਲੋਕ ਦੇਹ ਧਾਰੀਆਂ ਮਗਰ ਤੁਰੇ ਫਿਰਦੇ ਨੇ, ਇੱਕ ਗੁਰੂ ਮਰ ਜਾਂਦਾ ਹੈ ਫਿਰ ਦੂਜਾ ਗੁਰੂ ਧਾਰਨ ਕਰਨਾ ਪੈਂਦਾ। ਪਰ ਸਾਡੇ ਸਿੱਖਾਂ ਦੇ ਸ਼ਬਦ ਗੁਰੂ ਹਨ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ, ਅਤੇ ਇਸ ਲਈ ਇਹ ਕਦੀ ਮਰਨ ਵਾਲੇ ਨਹੀਂ, ਇਹ ਅਮਰ ਗੁਰੂ ਨੇ। ਸ਼ਬਦ ਅਮਰ ਹੈ, ਸ਼ਬਦ ਅਵਨਾਸ਼ੀ ਹੈ, ਇਸੇ ਲਈ ਸ਼ਬਦ ਗੁਰੂ ਵੱਲ ਭਗਤ ਜੀ ਵੀ ਇਸ਼ਾਰਾ ਕਰ ਰਹੇ ਨੇ। ਸੋ ਗੌਰ ਕਰੋ, ਤੁਸੀਂ ਉਹ ਸ਼ਬਦ ਨੂੰ, ਬਾਣੀ ਨੂੰ ਗੁਰੂ ਮੰਨੋ, ਜਿਸ ਨੂੰ ਧਾਰਨ ਕਰਕੇ ਫਿਰ ਹੋਰ ਗੁਰੂ ਧਾਰਨ ਕਰਨ ਦੀ ਲੋੜ ਹੀ ਨਹੀਂ। ਦੇਹ ਤਾਰੀ, ਇੱਕ ਗੁਰੂ ਮਰਦਾ ਹੈ, ਦੂਸਰਾ ਜੰਮ ਪੈਂਦਾ ਹੈ, ਇੱਕ ਨੂੰ ਛੱਡ ਕੇ ਫਿਰ ਦੂਜਾ ਫਿਰ ਤੀਜਾ ਗੁਰੂ ਧਾਰਨ ਕਰਨਾ ਪੈਂਦਾ ਹੈ। ਪਰ ਅਸਲੀ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਇਹਨਾਂ ਨੂੰ ਗੁਰੂ ਧਾਰਨ ਕਰੋ। ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਕਿਵੇਂ ਧਾਰਨ ਹੁੰਦੇ ਨੇ? ਗੁਰੂ ਧਾਰਨ ਦੀ ਇੱਕ ਮਰਿਆਦਾ ਹੈ। ਜਿਹੜਾ ਗੁਰਸਿੱਖ ਪੰਜਾਂ ਪਿਆਰਿਆਂ ਦੇ ਪਾਸੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਛਕਦਾ ਹੈ, ਅਤੇ ਗੁਰੂ ਮਹਾਰਾਜ ਦੀ ਤਾਬਿਆਂ ਵਿੱਚ ਪੰਜਾਂ ਪਿਆਰਿਆਂ ਤੋਂ ਮੂਲ ਮੰਤਰ ਗੁਰਮੰਤਰ ਦ੍ਰਿੜ ਕਰ ਲੈਂਦਾ ਹੈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਗੁਰੂ ਬਣ ਜਾਂਦੇ ਨੇ। ਜਿੰਨਾ ਚਿਰ ਤੱਕ ਕੋਈ ਵੀ ਗੁਰਸਿੱਖ ਮਾਈ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਪਾਨ ਕਰਦਾ ਅਤੇ ਭੁਲੇਖੇ ਵਿੱਚ ਨਾ ਰਹਿਣਾ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਗੁਰੂ ਨਹੀਂ ਬਣ ਸਕਦੇ। ਗੁਰੂ ਉਦੋਂ ਬਣਦਾ ਹੈ ਜਦੋਂ ਗੁਰੂ ਦੀ ਮਤ ਨੂੰ, ਗੁਰੂ ਦੇ ਮੰਤਰ ਨੂੰ ਧਾਰਨ ਕੀਤਾ ਜਾਵੇ। ਇਸੇ ਲਈ ਬਾਰ ਬਾਰ ਸਤਿਗੁਰੂ ਨੇ ਤਾਕੀਦ ਕੀਤੀ ਹੈ, ਗੁਰ ਕੀ ਮਤ ਤੋਂ ਲੇਹੇ ਇਹ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਨੇ। ਇਸ ਲਈ ਸੋ ਗੁਰ ਕਰੋ, ਉਹ ਗੁਰੂ ਧਾਰਨ ਕਰੋ ਜਿਸ ਨੂੰ ਧਾਰਨ ਕਰਕੇ ਮੁੜ ਕੇ ਹੋਰ ਗੁਰੂ ਨਾ ਧਾਰਨ ਕਰਨਾ ਪਵੇ। ਸੋ ਪਦ ਰਵੋ ਜੇ ਬਹੁਰ ਨਾ ਰਵਣਾ। ਤੁਸੀਂ ਉਹ ਉੱਚੇ ਮਰਾਤਬੇ ਦਾ, ਉਸ ਮਹਾਨ ਉੱਚੀ ਤੁਰਿਆ ਅਵਸਥਾ ਦਾ ਆਨੰਦ ਮਾਣੋ ਜਿਸ ਨੂੰ ਪ੍ਰਾਪਤ ਕਰਕੇ ਕਿਸੇ ਹੋਰ ਪਦਵੀ ਨੂੰ ਭੋਗਣ ਦੀ ਇੱਛਾ ਹੀ ਨਹੀਂ ਰਵੇਗੀ, ਕਿਉਂਕਿ ਜਿਹੜਾ ਤੁਰਿਆ ਪਦ ਦਾ ਮੁਰਾਤਬਾ ਹੈ ਸਭ ਤੋਂ ਉੱਚਾ ਹੈ। ਰਾਜਗੁਣ ਤਮਗੁਣ ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ। ਇਹ ਹੈ ਯਥਾਰਥ ਗਿਆਨ। ਸੋ ਪਦ ਰਵੋ, ਉਹ ਤੁਰਿਆ ਪਦ ਆਤਮਕ ਅਡੋਲ ਅਵਸਥਾ ਦੇ ਮਰਤਬੇ ਨੂੰ, ਆਨੰਦ ਸਰੂਪ ਨੂੰ ਮਾਣੋ, ਉਸ ਮਹਾਨ ਪਦਵੀ ਦੇ ਸੁੱਖ ਨੂੰ ਭੋਗੋ ਜਿਸ ਨੂੰ ਪ੍ਰਾਪਤ ਕਰਨ ਤੋਂ ਬਾਅਦ ਕੋਈ ਹੋਰ ਭੂਮਿਕਾ, ਕੋਈ ਹੋਰ ਮੁਰਾਤਬਾ ਪ੍ਰਾਪਤ ਕਰਨ ਦੀ ਲੋੜ ਹੀ ਨਾ ਰਵੇ। ਉਹ ਤੁਰਿਆ ਪਦ ਹੈ, ਉਹ ਸਹਿਜ ਅਵਸਥਾ ਹੈ, ਉਹ ਆਤਮਕ ਅਡੋਲ ਅਵਸਥਾ ਹੈ, ਉਹਦਾ ਹੀ ਭਾਈ ਆਨੰਦ ਮਾਨਣਾ ਚਾਹੀਦਾ ਹੈ।
ਸੋ ਧਿਆਨ ਤਰੋ ਜੈ ਬਹੁਰ ਨਾ ਤਰਨਾ, ਐਸੇ ਮਰੋ ਜੈ ਬਹੁਰ ਨਾ ਮਰਨਾ।
ਲੋ ਭਗਤ ਜੀ ਕਹਿੰਦੇ ਨੇ, ਸੋ ਧਿਆਨ ਤਰੋ ਗੁਰਮੁਖੋ, ਉਹੀ ਧਿਆਨ ਤਰੋ ਜਿਸ ਨੂੰ ਇੱਕ ਵਾਰੀ ਪ੍ਰਾਪਤ ਕਰਕੇ ਫਿਰ ਹੋਰ ਕੋਈ ਧਿਆਨ ਧਾਰਨਾ ਹੀ ਨਾ ਪਵੇ। ਉਹ ਕਿਹੜਾ ਧਿਆਨ ਹੈ? ਉਹ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ, ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸਮਰੰਤ ਸੰਤ ਸਰਬਤਾ ਰਮਣੰ, ਨਾਨਕ ਅਗਨਾਸਨ ਜਗਦੀਸ਼ਰੈ। ਕਲਗੀਧਰ ਪਾਤਸ਼ਾਹ ਦੇ ਬਹੁਤ ਸੁੰਦਰ ਬਚਨ ਨੇ, ਧਿਆਨ ਤਰੋ ਤਿਹ ਕੋ ਮਨਮੈ, ਜਿਹ ਕੋ ਮਿਤੋਜ ਸਭੈ ਜਗ ਛਾਇਓ। ਜੇ ਧਿਆਨ ਕਰਨਾ ਹੈ, ਕਿਸੇ ਮੂਰਤੀ ਦਾ ਧਿਆਨ ਨਹੀਂ, ਕਿਸੇ ਦੇਹ ਦਾ ਧਿਆਨ ਨਹੀਂ, ਕਿਸੇ ਰੰਗ ਰੂਪ ਦਾ ਧਿਆਨ ਨਹੀਂ, ਸਤਿਗੁਰੂ ਕਹਿੰਦੇ ਨੇ ਉਸ ਅਕਾਲ ਪੁਰਖ ਦਾ ਧਿਆਨ ਤਰੋ। ਧਿਆਨ ਤਰੋ ਤਿਹ ਕੋ ਮਨਮੈ, ਜਿਹ ਕੋ ਮਿਤੋਜ ਸਭੈ ਜਗ ਛਾਇਓ। ਜਿਸ ਨੂੰ ਇੱਕ ਵਾਰੀ ਪ੍ਰਾਪਤ ਕਰਕੇ ਫਿਰ ਹੋਰ ਧਿਆਨ ਧਾਰਨ ਕਰਨ ਦੀ ਲੋੜ ਹੀ ਮੁੱਕ ਜਾਵੇਗੀ। ਐਸੇ ਮਰੋ ਜੇ ਬਹੁਰ ਨਾ ਮਰਨਾ। ਤੁਸੀਂ ਐਸੀ ਮਰਨੀ ਮਰੋ ਜਿਸ ਕਰਕੇ ਫਿਰ ਦੁਬਾਰਾ ਤੁਹਾਨੂੰ ਨਾ ਮਰਨਾ ਪਵੇ। ਉਹ ਕਿਹੜੀ ਮੌਤ ਹੈ? ਉਹ ਹੈ ਸ਼ਬਦ ਦੀ ਮੌਤ। ਗੁਰੂ ਘਰ ਦੇ ਵਿੱਚ ਦੋ ਕਿਸਮ ਦੀ ਮੌਤ ਪ੍ਰਵਾਨ ਹੈ। ਇੱਕ ਤਾਂ ਇਹ ਆਉਂਦੇ ਸਮੇਂ ਸਾਡੀ ਰਸਨਾ ਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੋਵੇ, ਗੁਰੂ ਦਾ ਸ਼ਬਦ ਹੋਵੇ। ਸ਼ਬਦ ਸੁਣੇ ਜਮ ਦੂਰੋਂ ਪਾਗੈ, ਮਤ ਮਾਰੇ ਹਰ ਜੀਓ ਬੇਪਰਵਾਹ ਹੈ। ਸ਼ਬਦ ਵਿੱਚ ਤਾਕਤ ਹੈ, ਨਾਮ ਦੇ ਵਿੱਚ ਸ਼ਕਤੀ ਹੈ, ਸੁਣ ਕੇ ਜਮ ਕੇ ਦੂਤ ਨਾ ਹੀ ਤੇਰਾ ਛੱਡ ਜਾਏ। ਇਸੇ ਲਈ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ, ਏਕ ਚਿੱਤ ਜੇ ਇੱਕ ਸ਼ਿਨ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇਹੋ ਜਿਹੀ ਮੌਤ ਮਰੋ ਜਿਸ ਕਰਕੇ ਦੁਬਾਰਾ ਨਾ ਮਰਨਾ ਪਵੇ। ਨਾਮ ਬਾਣੀ ਦੇ ਵਿੱਚ ਇੰਨਾ ਲੀਨ ਹੋ ਜਾਓ, ਤੁਹਾਨੂੰ ਸਰੀਰ ਦਾ ਵੀ ਸੰਸਾਰ ਦਾ ਵੀ ਚੇਤਾ ਭੁੱਲ ਜਾਵੇ ਤੇ ਦੁਬਾਰਾ ਮੁੜ ਕੇ ਤੁਹਾਡੇ ਤੇ ਮੌਤ ਨਾ ਆਵੇ। ਐਸਾ ਇਹ ਮਰਨਾ ਪ੍ਰਵਾਨ ਹੈ। ਦੂਸਰੀ ਮੌਤ ਹੈ ਸ਼ਸਤਰ ਦੀ ਮੌਤ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤ੍ਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਵੀ ਮੌਤ ਪ੍ਰਵਾਨ ਹੈ। ਇਸੇ ਤਰ੍ਹਾਂ ਬਾਣੀ ਵਿੱਚ ਹੋਰ ਵੀ ਸ਼ਬਦ ਆਏ ਨੇ, ਸੂਰਾ ਸੂ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛੱਡੈ ਖੇਤ। ਇਹ ਹੈ ਗੁਰਮਤ ਦੇ ਅਨੁਕੂਲ ਮਰਨਾ। ਕਲਗੀਧਰ ਪਾਤਸ਼ਾਹ ਨੇ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਾਸੋਂ ਇਹੀ ਵਰਦਾਨ ਮੰਗੇ ਨੇ, ਦੇਹੋ ਸ਼ਿਵਾ ਬਰ ਮੋਹੇ ਹੈ ਸ਼ੁਭ ਕਰਮਨ ਤੇ ਕਬਹੂ ਨਾ ਡਰੋ, ਨਾ ਡਰੋ ਅਰਸਿਓ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਅਰ ਸਿੱਖ ਹੋ ਆਪਣੇ ਹੀ ਮਨ ਕੋ, ਇਹੋ ਲਾਲਚ ਹਉ ਗੁਣ ਤੋ ਉਚਰੋ, ਜਬ ਆਪ ਕੀ ਔਦ ਨਿਦਾਨ ਬਣੈ, ਅਤਿ ਹੀ ਰਣ ਮੈਂ ਤਬ ਜੂਝ ਮਰੋ। ਐਸੇ ਮਰੋ ਜੇ ਬਹੁਰ ਨਾ ਮਰਨਾ। ਜਾਂ ਤੇ ਨਾਮ ਬਾਣੀ ਵਿੱਚ ਜੁੜਿਆ ਹੋਇਆ ਸਾਡਾ ਸਰੀਰ ਸਮਾਪਤ ਹੋਵੇ, ਜਾਂ ਧਰਮ ਯੁੱਧ ਵਿੱਚ ਜੂਝਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕਰੀਏ। ਇਹ ਐਸੀ ਮੌਤ ਮਰੋ ਜਿਸ ਕਰਕੇ ਦੁਬਾਰਾ ਮੁੜ ਕੇ ਨਾ ਮਰਨਾ ਪਵੇ। ਇਹ ਜਿਹੜਾ ਸ਼ਬਦ ਸੀ ਪੰਥ ਦੇ ਮਹਾਨ ਜਰਨੈਲ ਦਮਦਮੀ ਟਕਸਾਲ ਦੇ ਚੌਦਵੇਂ ਜਥੇਦਾਰ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਬਹੁਤ ਪਿਆਰ ਦੇ ਨਾਲ ਸੁਣਿਆ ਕਰਦੇ ਸਨ, ਐਸੇ ਮਰੋ ਜੇ ਬਹੁਰ ਨਾ ਮਰਨਾ, ਕਿਉਂਕਿ ਉਹਨਾਂ ਦੇ ਵਿੱਚ ਮਰਨ ਦਾ ਚਾਅ ਸੀ। ਉਹਨਾਂ ਦੇ ਮੰਦੇ ਵਿੱਚ ਇਹ ਪਤਾ ਸੀ, ਕਬੀਰ ਮਰਤਾ ਮਰਤਾ ਜਗ ਮੁਆ, ਮਰ ਪੇ ਨਾ ਜਾਣੈ ਕੋਏ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਉਹਨਾਂ ਨੂੰ ਪਤਾ ਸੀ ਜੇ ਮਰਨਾ ਹੈ ਮਰੋ ਤਾਂ ਹਰ ਕੈ ਦੁਆਰ, ਵੀ ਵਾਹਿਗੁਰੂ ਦੇ ਦਰ ਤੇ ਹੀ ਮਰਨਾ ਚੰਗਾ ਹੁੰਦਾ ਹੈ। ਐਸੇ ਮਰੋ ਜੇ ਬਹੁਰ ਨਾ ਮਰਨਾ। ਧੰਨ ਹਨ ਉਹ ਮਹਾਨ ਸ਼ਹੀਦ ਜਿਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁਖ ਸ਼ਹੀਦੀਆਂ ਪ੍ਰਾਪਤ ਕੀਤੀਆਂ। ਐਸੇ ਮਰੋ ਜੇ ਬਹੁਰ ਨਾ ਮਰਨਾ। ਤੁਸੀਂ ਇਹੋ ਜਿਹੀ ਮੌਤ ਮਰੋ ਜਿਹਦੇ ਕਰਕੇ ਦੁਬਾਰਾ ਨਾ ਮਰਨਾ ਪਵੇ।
ਉਲਟੀ ਗੰਗਾ ਜਮਨ ਮਿਲਾਵੋ, ਬਿਨ ਜਲ ਸੰਗਮ ਮਨ ਮਹਿ ਨਾਵੋ।
ਲੋ ਭਗਤ ਜੀ ਹੋਰ ਅੱਗੇ ਉਪਦੇਸ਼ ਦਿੰਦੇ ਹਨ, ਬਈ ਤੁਸੀਂ ਇੱਕ ਤਾਂ ਬਾਹਰਲਾ ਤ੍ਰਿਵੇਣੀ ਤੀਰਥ ਹੈ ਜਿਸ ਨੂੰ ਸਭ ਤੋਂ ਵੱਡਾ ਤੀਰਥ ਮੰਨਿਆ ਗਿਆ ਹੈ, ਪ੍ਰਾਗਰਾਜ ਵੀ ਉਸ ਨੂੰ ਕਹਿੰਦੇ ਨੇ। ਪਿਛਲੇ ਦਿਨਾਂ ਦੇ ਵਿੱਚ ਉੱਥੇ ਅਰਧ ਕੁੰਭ ਦਾ ਮੇਲਾ ਵੀ ਲੱਗਿਆ ਹੋਇਆ ਅਤੇ ਲੱਖਾਂ ਕਰੋੜਾਂ ਲੋਕ ਜਾ ਕੇ ਉੱਥੇ ਨਹਾਉਂਦੇ ਨੇ। ਕਹਿੰਦੇ ਨੇ ਪ੍ਰਾਗਰਾਜ ਤੀਰਥ ਤੇ ਕੁੰਭ ਦੇ ਸਮੇਂ ਇਸ਼ਨਾਨ ਕਰਨ ਦਾ ਬਹੁਤ ਵੱਡਾ ਪੁੰਨ ਹੁੰਦਾ ਹੈ। ਇਹ ਹਿੰਦੂ ਧਰਮ ਦਾ ਹੀ ਖਿਆਲ ਹੈ, ਪਰ ਭਗਤ ਜੀ ਕਹਿੰਦੇ ਨੇ ਉਲਟੀ ਗੰਗਾ ਜਮਨ ਮਿਲਾਵੋ, ਵੀ ਜਿਹੜੀ ਗੰਗਾ ਨੂੰ ਉਲਟਾ ਕੇ ਜਮਨਾ ਦੇ ਵਿੱਚ ਮਿਲਾ ਦਿਓ, ਬਿਨ ਜਲ ਸੰਗਮ ਮਨ ਮਹਿ ਨਾਵੋ, ਬਿਨਾਂ ਬਾਹਰਲੇ ਪਾਣੀ ਦੇ ਸੰਗਮ ਤੋਂ। ਤੁਸੀਂ ਮਨ ਦੇ ਵਿੱਚ ਹੀ ਇੱਕ ਐਸਾ ਤੀਰਥ ਹੈ, ਉਹਦੇ ਵਿੱਚ ਇਸ਼ਨਾਨ ਕਰੋ। ਭਗਤ ਜੀ ਨੇ ਬਹੁਤ ਇਹ ਡੂੰਘੀ ਰਮਨ ਸੁੱਟੀ ਹੈ, ਵੀ ਬਾਹਰਲੇ ਗੰਗਾ ਜਮਨਾ ਆਦਿਕ ਤੀਰਥਾਂ ਤੇ ਨਹਾਉਣ ਦਾ ਕੋਈ ਲਾਭ ਨਹੀਂ ਹੈ। ਬਿਨਾਂ ਪਾਣੀ ਦੇ ਸੰਗਮ ਤੋਂ ਤੁਸੀਂ ਆਪਣੇ ਮਨ ਵਿੱਚ ਹੀ ਇਸ਼ਨਾਨ ਕਰੋ। ਗੰਗਾ ਕਿਹੜੀ ਹੈ? ਗੰਗਾ ਹੈ ਗਿਆਨ ਦੀ, ਤੇ ਜਮਨਾ ਹੈ ਜਿਹੜੀ ਸੇਵਾ ਭਗਤੀ ਦੀ। ਇਉਂ ਤੁਸੀਂ ਗੰਗਾ ਜਿਹੜੀ ਗਿਆਨ ਦੀ ਹੈ ਤੇ ਜਿਹੜੀ ਜਮਨਾ ਸੇਵਾ ਭਗਤੀ ਦੀ ਹੈ, ਇਹਨਾਂ ਦੋਹਾਂ ਨੂੰ ਮਿਲਾ ਕੇ ਬਿਨਾਂ ਬਾਹਰਲੇ ਪਾਣੀ ਦੇ ਸੰਗਮ ਤੋਂ ਮਨ ਦੇ ਵਿੱਚ ਹੀ ਜਿਹੜਾ ਗਿਆਨ ਰੂਪੀ ਤੀਰਥ ਹੈ, ਯਥਾਰਥ ਗਿਆਨ, ਉਹਦੇ ਵਿੱਚ ਇਸ਼ਨਾਨ ਕਰੋ। ਕਿਉਂਕਿ ਹਜ਼ੂਰ ਨੇ ਬਾਣੀ ਵਿੱਚ ਗਿਆਨ ਨੂੰ ਵੀ ਤੀਰਥ ਲਿਖਿਆ ਹੈ। ਜਲਮਲ ਕਾਇਆ ਮਾਂਜੀਐ ਭਾਈ, ਪੀ ਮੈਲਾ ਤਨ ਹੋਏ, ਗਿਆਨ ਮਹਾਰਸ ਨਹਾਈਐ ਭਾਈ, ਮਨ ਤਨ ਨਿਰਮਲ ਹੋਏ। ਨਾਮ ਨੂੰ ਵੀ ਤੀਰਥ ਆਖਿਆ ਹੈ, ਨਾਮ ਦੇ ਨਾਲ ਗਿਆਨ ਤੇ ਸ਼ਬਦ ਵਿਚਾਰ ਨੂੰ ਵੀ ਸਤਿਗੁਰੂ ਨੇ ਤੀਰਥ ਮੰਨਿਆ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, तीरथ शब्द विचार अंतर ज्ञान है, उथे भी ज्ञान नो एक तीरथ दा रुतबा दिता है। भगत कबीर जी इथे कहिंदे ने उल्टी गंगा जमन मिलावो, भी जिहड़ी गंगा नू उल्टा के जमना दे विच मिला दिओ। इहदा मतलब यह है हृदय ज्ञान मुख भगती वर्तन वैराग ये ऐसे दैवी गुणा नू दैवी असूलां नू धारण करके बिना बाहरले पाणी दे संगम तो तुसी मन दी एकाग्रता द्वारा जिहड़ा तुहाडे अंदरे ज्ञान रूपी तीरथ है उहदे विच इशनान करो। अथवा कुछ योग मत अनुसार भी कुछ विद्वाना ने अर्थ किते हन उल्टी गंगा जमन मिलावो, भी उल्टी गंगा दा मतलब है भी इड़ा पिंगला जिहड़ी इड़ा सुर है उनू गंगा किया है, जिहड़ी पिंगला सुर है उनू जमना किया है। भी तुसी इड़ा पिंगला सुर द्वारा प्राणायाम करके ते इन्हां नू उल्टा के तुसी सुखमना वे टिकाओ, ते सुखमना जिथे इड़ा पिंगला सुखमना तिन्ने कठियां हुंदियां ने उह है प्रागराज तीरथ। बिना बारले पानी दे संगम तो तुसी उथे इशनान करो। इहदे युगमत अनुसार अर्थ है, पर गुरमत दे सिधांत दे अनुसार पहला ही अर्थ समझना उल्टी गंगा जमन मिलावो। ज्ञान दी गंगा भगती दी सुरस्ती ते सेवा दी जिहड़ी जमना है इन्हां नूं उल्टा के उस वाहिगुरु परमेश्वर दे विच मिला दिओ। पाव अपनी सुरत नूं अंतरमुख करो, पहला सेवा करो फिर भगती करो फिर ज्ञान दी गंगा दे विच मिल जाओ। बिन जल संगम मन में नाओ, बाहरले पानी तो बिना ही तुसी जिहड़ा अंतर आत्मा रूपी तीरथ है उहदे विच इशनान करो।